ਭਗਤ ਜੈਦੇਵ ਜੀ। ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ 10ਵੀਂ ਪੌੜੀ ਵਿਚ ਭਗਤ ਜੈਦੇਵ ਜੀ ਦੇ ਜੀਵਨ ਪ੍ਰਥਾ ਇਸ਼ਾਰਾ ਦਿੰਦੇ ਹਨ ਕਿ ਪ੍ਰੇਮ ਭਗਤ ਜੈ ਦਿਓ ਕਰ ਗੀਤ ਗੋਬਿੰਦ ਸਹਿਜ ਧੁਨ ਗਾਵੈ, ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੈ, ਅੱਖਰ ਇਕ ਨਾ ਆਵੜੈ ਪੋਸਤਕ ਬੰਨ ਸੰਧਿਆ ਘਰ ਆਵੈ, ਗੁਣ ਨਿਧਾਨ ਘਰ ਆਏ ਕੈ ਭਗਤ ਰੂਪ ਲਿਖ ਲੇਖ ਬਣਾਵੈ, ਅੱਖਰ ਪੜ ਪ੍ਰਤੀਤ ਕਰ ਹੋਏ ਵਿਸਮਾਦ ਨਾ ਅੰਗ ਸਮਾਵੈ, ਵੇਖੈ ਜਾਏ ਉਜਾੜ ਵਿਚ ਬਿਰਖ ਏਕ ਅਚਰਜ ਸੁਹਾਵੈ, ਗੀਤ ਗੋਬਿੰਦ ਸੰਪੂਰਨ ਪਤ ਪਤ ਲਿਖਿਆ ਅੰਤ ਨ ਪਾਵੈ, ਭਗਤ ਹੇਤ ਪ੍ਰਗਾਸ ਕਰ ਹੋਏ ਦਿਆਲ ਮਿਲੈ ਗਲ ਲਾਵੈ, ਸੰਤ ਅਨੰਤ ਨਾ ਭੇਦ ਗੁਣਾਵੈ। ਇਸ ਪੌੜੀ ਦਾ ਅੱਖਰੀ ਅਰਥ ਇਸ ਪ੍ਰਕਾਰ ਹੈ ਕਿ ਭਗਤ ਜੈਦੇਵ ਜੀ ਪ੍ਰਭੂ ਦੀ ਪ੍ਰੇਮਾ ਭਗਤੀ ਕਰਦੇ ਹੋਏ ਗੋਬਿੰਦ ਸਰੂਪ ਪਰਮੇਸ਼ਰ ਦੇ ਗੀਤ ਸਹਿਜ ਵਿਚ ਸੁਤੇ ਸਿੱਧ ਬੜੇ ਪ੍ਰੇਮ ਨਾਲ ਗਾਇਆ ਕਰਦੇ ਸਨ, ਪਰਮੇਸ਼ਰ ਦੇ ਕਰਤੱਵਾਂ ਦਾ ਉਹਦੀਆਂ ਖੇਲਾਂ ਦਾ ਵਖਿਆਨ ਕਰਿਆ ਕਰਦੇ ਸਨ ਅਤੇ ਅਜਿਹੇ ਭਗਤ ਪਰਮੇਸ਼ਰ ਜੀ ਨੂੰ ਭਾਉਂਦੇ ਸਨ। ਉਹ ਗੀਤ ਗੋਬਿੰਦ ਗ੍ਰੰਥ ਲਿਖਦੇ ਲਿਖਦੇ ਇੱਕ ਤੁਕ ਉੱਪਰ ਅੜ ਗਏ ਕਿਉਂਕਿ ਉਹਨਾਂ ਨੂੰ ਉਹ ਅੱਖਰ ਔੜ ਨਹੀਂ ਸੀ ਰਿਹਾ, ਬੜਾ ਜ਼ੋਰ ਲਾਇਆ ਪਰ ਉਹ ਅੱਖਰ ਉਹਨਾਂ ਦੀ ਸਮਝ ਵਿਚ ਨਾ ਹੋਇਆ, ਸੋ ਪੁਸਤਕ ਸਾਂਭ ਕੇ ਸੰਧਿਆ ਨੂੰ ਵਾਪਸ ਘਰੇ ਆ ਜਾਵਣ। ਗੁਣਾਂ ਦੇ ਸਮੁੰਦਰ ਪਰਮੇਸ਼ਰ ਨੇ ਭਗਤ ਰੂਪ ਧਾਰ ਕੇ ਭਾਵ ਜੈਦੇਵ ਜੀ ਦਾ ਰੂਪ ਧਾਰ ਕੇ ਉਹ ਜਿਸ ਅੱਖਰ ਉੱਤੇ ਅਟਕੇ ਹੋਏ ਸਨ ਉਹ ਤੁਕ ਬਣਾ ਦਿੱਤੀ ਔਰ ਗ੍ਰੰਥ ਸੰਪੂਰਨ ਕਰ ਦਿੱਤਾ। ਜਦੋਂ ਜੈਦੇਵ ਜੀ ਨੇ ਉਹ ਅੱਖਰ ਪੜਿਆ ਅਤੇ ਬਹੁਤ ਅਸਚਰਜ ਵਿਚ ਆਇਆ ਔਰ ਬਹੁਤ ਹੈਰਾਨ ਹੋ ਕੇ ਫੁਲਿਆ ਨਾ ਸਮਾਵੇ, ਫਿਰ ਜਦ ਉਹ ਉਸੇ ਥਾਂ ਇਕਾਂਤ ਵਿਚ ਜਿੱਥੇ ਉਹ ਬੈਠ ਕੇ ਪ੍ਰਭੂ ਪਰਮੇਸ਼ਰ ਦੇ ਗੀਤ ਲਿਖਿਆ ਕਰਦੇ ਸਨ ਉੱਥੇ ਗਏ ਤੇ ਇੱਕ ਬਹੁਤ ਹੀ ਅਸਚਰਜ ਬਿਰਸ਼ ਸਾਹਮਣੇ ਦਿਸ ਆਇਆ। ਉਸ ਦੇ ਪੱਤੇ ਪੱਤੇ ਪੁਰ ਗੀਤ ਗੋਬਿੰਦ ਦਾ ਪਾਠ ਲਿਖਿਆ ਹੋਇਆ ਸੀ। ਭਗਤ ਦੇ ਪ੍ਰੇਮ ਕਰਕੇ ਪ੍ਰਕਾਸ਼ ਕਰਕੇ ਦਿਆਲ ਪਰਮੇਸ਼ਰ ਜੀ ਉਸ ਭਗਤ ਨੂੰ ਗਲੇ ਮਿਲੇ। ਪਰਮੇਸ਼ਰ ਸੰਤਾਂ ਨਾਲ ਭੇਦ ਨਹੀਂ ਗਣਾਉਂਦਾ। ਭਗਤ ਜੈਦੇਵ ਜੀ ਦਾ ਸੰਖੇਪ ਜੀਵਨ ਬਿਓਰਾ ਇਸ ਪ੍ਰਕਾਰ ਮਿਲਦਾ ਹੈ। ਆਪ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਭੋਜ ਦੇਵ ਜੀ, ਮਾਤਾ ਜੀ ਦਾ ਨਾਮ ਰਾਮ ਦੇਵੀ ਜੀ, ਉਹਨਾਂ ਨੂੰ ਬਾਮ ਦੇਵੀ ਜੀ ਕਰਕੇ ਵੀ ਯਾਦ ਕੀਤਾ ਜਾਂਦਾ ਹੈ। 1201 ਈਸਵੀ ਦੇ ਵਿਚ ਇਹਨਾਂ ਦਾ ਜਨਮ ਪਿੰਡ ਕੰਟੂਲੀ ਜ਼ਿਲ੍ਹਾ ਬੀਰਭੂਮ ਵਿਚ ਹੋਇਆ। ਸੁਪਤਨੀ ਦਾ ਨਾਮ ਪਦਮਾਵਤੀ ਸੀ। ਸੰਸਕ੍ਰਿਤ ਦੇ ਬੜੇ ਮਹਾਨ ਵਿਦਵਾਨ ਹੋਏ। ਇਨ੍ਹਾਂ ਨੇ ਦਰਸ਼ਨ ਰਾਘਵ, ਗੀਤ ਗੋਬਿੰਦੇ, ਚੰਦਰ ਲੋਕ ਇਤਿਹਾਸਕ ਗ੍ਰੰਥਾਂ ਦੀ ਰਚਨਾ ਕੀਤੀ। ਸੰਸਕ੍ਰਿਤ, ਪ੍ਰਾਕਿਰਤ ਅਤੇ ਸੰਤ ਭਾਕਾ ਦੇ ਬਹੁਤ ਵੱਡੇ ਗਿਆਤਾ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਆਪ ਜੀ ਦਾ ਇਕ ਸ਼ਬਦ ਪੰਨਾ 526 ਉਪਰ ਰਾਗ ਗੁਜਰੀ ਵਿਚ ਵਿਦਮਤ ਹੈ, ਦੂਸਰਾ ਸ਼ਬਦ ਰਾਗ ਮਾਰੂ ਵਿਚ ਪੰਨਾ 1106 ਉਪਰ ਅੰਕਿਤ ਹੈ। ਆਪ ਜੀ ਦੀ ਪ੍ਰਸਿੱਧੀ ਸਾਰੇ ਹਿੰਦੁਸਤਾਨ ਵਿਚ ਇਕ ਉੱਚ ਕੋਟੀ ਦੇ ਵਿਦਵਾਨ ਵਜੋਂ ਹੋਈ, ਖਾਸ ਕਰਕੇ ਪੰਜਾਬ ਤੋਂ ਬੰਗਾਲ ਅਤੇ ਉੜੀਸਾ ਤੋਂ ਆਂਧਰਾ ਤੱਕ ਆਪ ਜੀ ਦੇ ਸਿੱਖੀ ਕਾਫੀ ਫੈਲੀ ਹੋਈ ਸੀ। 1273 ਈਸਵੀ ਵਿਚ ਭਗਤ ਜੈਦੇਵ ਜੀ ਨੇ ਪਰਲੋਕ ਗਮਨ ਕੀਤਾ। ਭਗਤ ਜੈਦੇਵ ਜੀ ਦਾ ਜਨਮ ਬੰਗਾਲ ਦੇ ਨਗਰ ਕਿੰਦੂਬਲ ਵਿਚ ਹੋਇਆ। ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਬਾਮ ਦੇਵੀ ਅਤੇ ਪਿਤਾ ਭੋਜ ਦੇਵ ਸੀ। ਉਹ ਹਿੰਦੂ ਮਤ ਅਨੁਸਾਰ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ। ਜੈਦੇਵ ਜੀ ਨੂੰ ਉਨ੍ਹਾਂ ਦੇ ਮਾਤਾ ਪਿਤਾ ਨੇ ਸੰਸਕ੍ਰਿਤ ਦੀ ਵਿਦਿਆ ਪੜ੍ਹਨ ਵਾਸਤੇ ਪਿੰਡ ਦੀ ਪਾਠਸ਼ਾਲਾ ਵਿਚ ਪੜ੍ਹਨੇ ਪਾਇਆ। ਆਪ ਜੀ ਨੂੰ ਮੁੱਢ ਤੋਂ ਹੀ ਰਾਗ ਨਾਲ ਪ੍ਰੇਮ ਸੀ ਅਤੇ ਪ੍ਰਭੂ ਭਗਤੀ ਦੀ ਲਗਨ ਸੀ। ਆਪ ਆਪਣੀ ਮਾਤਾ ਨਾਲ ਹੀ ਮੰਦਰ ਜਾਂਦੇ, ਪ੍ਰਭੂ ਦੇ ਗੁਣਗਾਣ ਕਰਦੇ। ਇਵੇਂ ਵਿਰਸੇ ਵਿਚੋਂ ਕ੍ਰਿਸ਼ਨ ਜੀ ਦੀ ਉਪਾਸ਼ਨਾ ਦੀ ਦਾਤ ਹਿਰਦੇ ਵਿਚ ਪ੍ਰਬਲ ਹੋ ਗਈ। ਆਪ ਦੇ ਮਾਤਾ ਪਿਤਾ ਛੋਟੀ ਉਮਰ ਵਿਚ ਹੀ ਇਨ੍ਹਾਂ ਨੂੰ ਛੱਡ ਕੇ ਪਰਲੋਕ ਗਮਨ ਕਰ ਗਏ, ਪਰ ਆਪ ਜੀ ਨੇ ਵਿਦਿਆ ਪ੍ਰਾਪਤੀ ਅਤੇ ਪ੍ਰੇਮਾ ਭਗਤੀ ਦਾ ਮਾਰਗ ਨਾ ਤਿਆਗਿਆ। ਚੜ੍ਹਦੀ ਜਵਾਨੀ ਵਿਚ ਹੀ ਭਗਤ ਜੈਦੇਵ ਜੀ ਇਕ ਉੱਚ ਕੋਟੀ ਦੇ ਵਿਦਵਾਨ, ਕਵੀ ਅਤੇ ਗਵੱਈਏ ਦੇ ਰੂਪ ਵਿਚ ਕਾਫੀ ਪ੍ਰਭਤਾ ਪ੍ਰਾਪਤ ਕਰ ਗਏ ਸਨ। ਮੁੱਢ ਤੋਂ ਹੀ ਬੰਗਾਲ ਰਾਜ ਵਿਚ ਨਾਚ ਕਵਿਤਾ ਅਤੇ ਭਗਤੀ ਭਾਵ ਨੂੰ ਬਹੁਤ ਸਤਿਕਾਰਿਆ ਜਾਂਦਾ ਸੀ। ਇਕ ਪੰਡਿਤ ਨੇ ਆਪਣੀ ਪੁੱਤਰੀ ਦਾ ਵਿਆਹ ਭਗਤ ਜੈਦੇਵ ਜੀ ਦੇ ਨਾਂ ਚਾਹੁੰਦਿਆਂ ਹੋਇਆਂ ਵੀ ਜ਼ੋਰ ਪਾ ਕੇ ਮੱਲੋ ਮੱਲੀ ਕਰ ਦਿੱਤਾ। ਮਜਬੂਰਨ ਭਗਤ ਜੀ ਨੂੰ ਪੰਡਿਤ ਜੀ ਦੀ ਪੁੱਤਰੀ ਨੂੰ ਪ੍ਰਵਾਨ ਕਰਨਾ ਪਿਆ, ਕਿਉਂਕਿ ਪੰਡਿਤ ਆਪਣੀ ਲੜਕੀ ਨੂੰ ਭਗਤ ਜੈਦੇਵ ਜੀ ਪਾਸ ਬਿਠਾ ਕੇ ਆਪਣੇ ਮਨੋਂ ਸੰਕਲਪ ਦੁਆਰਾ ਵਿਆਹ ਕਰਕੇ ਚਲਾ ਗਿਆ ਸੀ। ਸੋ ਭਗਤ ਜੀ ਪਾਸ ਹੁਣ ਕੋਈ ਵੀ ਹੋਰ ਚਾਰਾ ਨਹੀਂ ਸੀ। ਭਗਤ ਜੀ ਦੇ ਬਹੁਤ ਆਖਣ ਤੇ ਉਸ ਬੱਚੀ ਨੇ ਵੀ ਭਗਤ ਜੀ ਦਾ ਸਾਥ ਨਾ ਛੱਡਿਆ। ਇਵੇਂ ਭਗਤ ਜੀ ਅਤੇ ਪੰਡਿਤ ਦੀ ਪੁੱਤਰੀ ਦੋਵੇਂ ਭਗਤੀ ਵਿਚ ਮਗਨ ਰਹਿਣ ਲੱਗੇ। ਰਾਜਾ ਲਛਮਣ ਸੈਨ ਲੋਕਾਂ ਦੁਆਰਾ ਜੈਦੇਵ ਦੀ ਉਪਮਾ ਸੁਣ ਕੇ ਭਗਤ ਜੈਦੇਵ ਜੀ ਦੇ ਪਾਸ ਆਪਣੇ ਪਿਆਦੇ ਭੇਜੇ ਅਤੇ ਉਨ੍ਹਾਂ ਨੂੰ ਰਾਜ ਦਰਬਾਰ ਵਿਚ ਸੱਦ ਕੇ ਬੜੇ ਸਤਿਕਾਰ ਨਾਲ ਆਪਣਾ ਰਾਜ ਕਵੀ ਨਿਯੁਕਤ ਕੀਤਾ। ਭਗਤ ਜੈਦੇਵ ਜੀ ਨੂੰ ਰਾਜ ਦਰਬਾਰ ਵਿਚ ਮਾਣ ਸਤਿਕਾਰ ਪ੍ਰਾਪਤ ਹੋਇਆ, ਪਰ ਆਪ ਜੀ ਨੇ ਦੁਨਿਆਵੀ ਪ੍ਰਭਤਾ ਦੁਨਿਆਵੀ ਸਤਿਕਾਰ ਮਿਲਣ ਦੇ ਬਾਵਜੂਦ ਵੀ ਆਪਣਾ ਸਾਧੂ ਸੁਭਾਅ ਤਿਆਗਿਆ ਨਾ। ਰਾਜਸੀ ਵਡਿਆਈ ਵੀ ਆਪ ਜੀ ਨੂੰ ਮੋਹ ਨਾ ਸਕੀ। ਜੈਦੇਵ ਜੀ ਬੈਰਾਗੀ ਸੁਭਾਅ ਦੇ ਸਨ। ਰਾਜ ਦਰਬਾਰ ਵਿਚ ਜੈਦੇਵ ਜੀ ਨੇ ਆਪਣੇ ਆਪ ਨੂੰ ਬੜਾ ਬੱਝਾ ਹੋਇਆ ਮਹਿਸੂਸ ਕੀਤਾ, ਇਕ ਕੈਦੀ ਦੀ ਤਰ੍ਹਾਂ ਸਮਝਿਆ। ਆਪ ਜੀ ਨੇ ਰਾਜਾ ਲਛਮਣ ਸੈਨ ਦੀ ਨੌਕਰੀ ਤਿਆਗ ਦਿੱਤੀ। ਫਿਰ ਆਪ ਸਵਖਤੇ ਹੀ ਜੰਗਲ ਵਿਚ ਚਲੇ ਜਾਂਦੇ, ਇਕ ਸੁੰਦਰ ਬ੍ਰਿਸ਼ ਹੇਠ ਬੈਠ ਕੇ ਕ੍ਰਿਸ਼ਨ ਜੀ ਦੀ ਉਪਮਾ ਵਿਚ ਪਦੇ ਲਿਖਦੇ, ਜੋ ਬਾਅਦ ਵਿਚ ਗੀਤ ਗੋਬਿੰਦੇ ਪੁਸਤਕ ਦੇ ਨਾਂ ਨਾਲ ਮਸ਼ਹੂਰ ਹੋਈ। ਆਪ ਜੀ ਇੰਨੇ ਕਰੁਣਾਮਈ ਰਸ ਭਿੰਨੇ ਗੀਤ ਰਚਦੇ ਅਤੇ ਗਾਉਂਦੇ ਸਨ ਕਿ ਕ੍ਰਿਸ਼ਨ ਜੀ ਦੇ ਪ੍ਰੇਮ ਦੀਵਾਨਿਆਂ ਦੇ ਮਨਾਂ ਨੂੰ ਅਥਾਹ ਸਕੂਨ ਮਿਲਦਾ ਅਤੇ ਇਨ੍ਹਾਂ ਦੇ ਬੋਲ ਪ੍ਰੇਮ ਨਾਲ ਉਨ੍ਹਾਂ ਦੇ ਮਨ ਨੂੰ ਮੋਹ ਲੈਂਦੇ। ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿਚ ਲਿਖਿਆ ਹੈ ਕਿ ਗੀਤ ਗੋਬਿੰਦ ਪੁਸਤਕ ਦੇ ਰਚਦੇ ਸਮੇਂ ਇਕ ਤੁਕ ਨੂੰ ਸਾਰੀ ਦਿਹਾੜੀ ਸੋਚਣ ਪਿੱਛੋਂ ਵੀ ਆਪ ਪੂਰੀ ਨਾ ਕਰ ਸਕੇ। ਜੈਦੇਵ ਜੀ ਦੇ ਨਦੀ ਦੇ ਇਸ਼ਨਾਨ ਕਰਨ ਜਾਣ ਤੋਂ ਪਿੱਛੋਂ ਭਗਵਾਨ ਕ੍ਰਿਸ਼ਨ ਜੀ ਨੇ ਜੈਦੇਵ ਦਾ ਰੂਪ ਧਾਰਨ ਕਰਕੇ ਉਸ ਤੁਕ ਨੂੰ ਪੂਰਾ ਕੀਤਾ। ਭਗਵਾਨ ਕ੍ਰਿਸ਼ਨ ਨੇ ਮਿਹਰ ਕਰਕੇ ਆਪਣੇ ਭਗਤ ਜੈਦੇਵ ਜੀ ਪਾਸੋਂ ਗੀਤ ਗੋਬਿੰਦ ਗ੍ਰੰਥ ਸੰਪੂਰਨ ਕਰਵਾਇਆ। ਕਹਿੰਦੇ ਹਨ ਕਿ ਜੈਦੇਵ ਨਾਲ ਈਰਖਾ ਕਰਕੇ ਜਗਨਨਾਥਪੁਰੀ ਦੇ ਰਾਜੇ ਨੇ ਵੀ ਪੰਡਿਤਾਂ ਪਾਸੋਂ ਮਾਇਆ ਖਰਚ ਕੇ ਇਕ ਗੀਤ ਗੋਬਿੰਦ ਨਾਮੀ ਗ੍ਰੰਥ ਲਿਖਵਾ ਕੇ ਸਿਫਾਰਸ਼ੀ ਢੰਗ ਨਾਲ ਮੰਦਰ ਵਿਚ ਆਪਣੀ ਉਪਮਾ ਕਰਵਾਉਣ ਦਾ ਯਤਨ ਕੀਤਾ। ਉਸ ਸਮੇਂ ਪੁਜਾਰੀ ਪ੍ਰੇਮਾ ਭਗਤੀ ਦੀ ਭਾਵਨਾ ਵਾਲਾ ਸੀ, ਜੋ ਜਗਨਨਾਥ ਦਾ ਮੰਦਰ ਦਾ ਪੁਜਾਰੀ ਸੀ, ਜਿਸ ਕਾਰਨ ਉਸਨੇ ਭਗਵਾਨ ਜੀ ਦੀ ਮੂਰਤੀ ਪਾਸੋਂ ਹੀ ਜੈਦੇਵ ਜੀ ਅਤੇ ਰਾਜਾ ਜੋ ਉਸ ਵੇਲੇ ਦਾ ਸੀ, ਜਿਸਨੇ ਧੱਕੇ ਨਾਲ ਆਪਣੇ ਨਾਂ ਹੇਠ ਲਿਖਾਰੀਆਂ ਤੋਂ ਗ੍ਰੰਥ ਲਿਖਵਾ ਕੇ ਗੀਤ ਗੋਬਿੰਦੇ ਗ੍ਰੰਥ ਨੂੰ ਪ੍ਰਚਲਿਤ ਕਰਨ ਦਾ ਯਤਨ ਕੀਤਾ। ਸੋ ਉਸ ਰਾਜੇ ਦੇ ਅਤੇ ਭਗਤ ਜੈਦੇਵ ਜੀ ਦੇ ਗ੍ਰੰਥ ਦਾ ਨਿਰਣਾ ਕਰਵਾਉਣ ਲਈ ਕਿ ਅਸਲੀ ਗ੍ਰੰਥ ਪਰਮੇਸ਼ਵਰ ਨੂੰ ਕਿਹੜਾ ਭਾਉਂਦਾ ਹੈ, ਸੋ ਉਸ ਪ੍ਰਭੂ ਭਗਤੀ ਦੀ ਭਾਵਨਾ ਵਾਲੇ ਪੁਜਾਰੀ ਨੇ ਪਰਮੇਸ਼ਵਰ ਦੇ ਪਾਸ ਬੇਨਤੀ ਕੀਤੀ। ਆਖਦੇ ਹਨ ਕਿ ਮੂਰਤੀ ਵੱਲੋਂ ਜੈਦੇਵ ਭਗਤ ਜੀ ਦਾ ਗ੍ਰੰਥ ਪ੍ਰਵਾਨ ਕੀਤਾ ਗਿਆ ਅਤੇ ਰਾਜੇ ਦਾ ਗ੍ਰੰਥ ਅਪ੍ਰਵਾਨ ਹੋ ਕੇ ਬਾਹਰ ਬੈਠੇ ਲੋਕਾਂ ਪਾਸ ਭਗਵਾਨ ਜੀ ਦੀ ਸ਼ਕਤੀ ਦੁਆਰਾ ਪੁੱਜ ਗਿਆ। ਜੈਦੇਵ ਜੀ ਦਾ ਰਚਿਆ ਗ੍ਰੰਥ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਪਾਸ ਸਥਾਪਿਤ ਰਿਹਾ। ਇਸੇ ਨਿਰਣੇ ਨਾਲ ਜੈਦੇਵ ਜੀ ਦੇ ਪ੍ਰੇਮਾ ਭਗਤੀ ਵਾਲੇ ਗ੍ਰੰਥ ਦੀ ਗੀਤ ਗੋਬਿੰਦੇ ਗ੍ਰੰਥ ਦੀ ਪ੍ਰਵਾਨਗੀ ਹੋਈ। ਜਦੋਂ ਰਾਜੇ ਦੀ ਇਸ ਕੋਝੀ ਚਾਲ ਦਾ ਸਪਸ਼ਟ ਰੂਪ ਵਿਚ ਮੰਦਰ ਵਿਚ ਬੈਠੀ ਸੰਗਤ ਦੇ ਸਾਹਮਣੇ ਭਾਂਡਾ ਫੁੱਟਾ, ਤਦ ਰਾਜੇ ਨੇ ਸ਼ਰਮਿੰਦਗੀ ਦੇ ਮਾਰੇ ਸਮੁੰਦਰ ਵਿਚ ਡੁੱਬ ਮਰਨ ਦਾ ਸੰਕਲਪ ਧਾਰਨ ਕਰ ਲਿਆ। ਭਗਵਾਨ ਜੀ ਨੇ ਉਸ ਨੂੰ ਵੀ ਦਰਸ਼ਨ ਦਿੱਤੇ ਅਤੇ ਉਸ ਦੇ ਅੰਦਰੋਂ ਈਰਖਾ ਕੱਢ ਕੇ ਜੈਦੇਵ ਵੱਲੋਂ ਰਚੇ ਗ੍ਰੰਥ ਦਾ ਆਦਰ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ। ਉਸ ਉਪਦੇਸ਼ ਨੂੰ ਧਾਰਨ ਕਰਕੇ ਰਾਜੇ ਨੇ ਆਪਣਾ ਹੰਕਾਰ ਤਿਆਗ ਦਿੱਤਾ ਅਤੇ ਆਪਣੇ ਵੱਲੋਂ ਰਚੇ ਗ੍ਰੰਥ ਨੂੰ ਸਮੁੰਦਰ ਦੀ ਭੇਟ ਕਰਕੇ ਆਪ ਜਗਨਨਾਥਪੁਰੀ ਪੁੱਜਾ। ਮੰਦਰ ਵਿਚ ਹਾਜ਼ਰ ਹੋ ਕੇ ਮੁਆਫ਼ੀ ਮੰਗੀ ਅਤੇ ਜੈਦੇਵ ਜੀ ਵੱਲੋਂ ਰਚੇ ਗ੍ਰੰਥ ਗੀਤ ਗੋਬਿੰਦ ਦਾ ਹਰ ਰੋਜ਼ ਪ੍ਰੇਮ ਨਾਲ ਪਾਠ ਕੀਰਤਨ ਕਰਦਾ ਅਤੇ ਸੁਣਦਾ ਰਿਹਾ, ਜਿਸ ਨਾਲ ਉਸ ਦਾ ਵੀ ਜਨਮ ਸਫਲਾ ਹੋਇਆ। ਇਸ ਢੰਗ ਨਾਲ ਕ੍ਰਿਸ਼ਨ ਜੀ ਨੇ ਆਪਣੇ ਭਗਤ ਜੈਦੇਵ ਜੀ ਦਾ ਜਸ ਸਾਰੀ ਜਗਨਨਾਥਪੁਰੀ ਅਤੇ ਹੋਰ ਇਲਾਕੇ ਵਿਚ ਪ੍ਰਗਟ ਕੀਤਾ। ਇਕ ਦਿਨ ਜੈਦੇਵ ਜੀ ਇਕੱਲੇ ਹੀ ਜਗਨਨਾਥਪੁਰੀ ਤੋਂ ਕੰਦੂਲੀ ਜਾ ਰਹੇ ਸਨ। ਉਨ੍ਹਾਂ ਪਾਸ ਧਨ ਕਾਫੀ ਸੀ। ਜੰਗਲ ਵਿਚ ਲੰਘਦਿਆਂ ਉਨ੍ਹਾਂ ਨੂੰ ਡਾਕੂ ਮਿਲ ਪਏ। ਭਗਤ ਜੀ ਨੇ ਉਨ੍ਹਾਂ ਦੀ ਭਾਵਨਾ ਵੇਖ ਕੇ ਸਾਰਾ ਧਨ ਆਪ ਹੀ ਉਹਨਾਂ ਡਾਕੂਆਂ ਦੇ ਸਪੁਰਦ ਕਰ ਦਿੱਤਾ, ਉਹਨਾਂ ਨੂੰ ਦੇ ਦਿੱਤਾ। ਜਦੋਂ ਡਾਕੂਆਂ ਨੇ ਭਗਤ ਜੈਦੇਵ ਜੀ ਪਾਸੋਂ ਧਨ ਤਾਂ ਲੈ ਲਿਆ, ਤਦ ਉਹਨਾਂ ਵਿੱਚੋਂ ਇੱਕ ਡਾਕੂ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਸਾਨੂੰ ਇਸ ਪੁਰਖ ਨੂੰ ਖਤਮ ਕਰ ਦੇਣਾ ਚਾਹੀਦਾ ਹੈ, ਮਾਰ ਦੇਣਾ ਚਾਹੀਦਾ ਹੈ। ਪਰ ਦੂਜੇ ਡਾਕੂ ਨੇ ਆਖਿਆ ਕਿ ਇਸ ਨੂੰ ਮਾਰਨ ਦਾ ਲਾਭ ਕੀ ਹੈ, ਜਦ ਆਪਣੇ ਆਪ ਹੀ ਉਸ ਪੁਰਸ਼ ਨੇ ਸਾਰਾ ਧਨ ਸਾਨੂੰ ਦੇ ਦਿੱਤਾ ਹੈ, ਤੇ ਫਿਰ ਅਸੀਂ ਇਸ ਨੂੰ ਖਤਮ ਕਿਉਂ ਕਰੀਏ। ਪਰ ਪਹਿਲੇ ਡਾਕੂ ਦੇ ਜ਼ਿਆਦਾ ਜਿੱਦ ਕਰਨ ਤੇ ਕਿ ਮਤਾਂ ਇਸ ਨੇ ਸਾਨੂੰ ਪਛਾਣ ਲਿਆ ਹੈ, ਸੋ ਸਾਡਾ ਸਾਰਾ ਭਾਂਡਾ ਬਾਹਰ ਫੁੱਟ ਜਾਵੇਗਾ, ਕੋਈ ਸਮਾਂ ਆ ਜਾਵੇਗਾ, ਸਾਨੂੰ ਸਜ਼ਾ ਮਿਲ ਸਕਦੀ ਹੈ। ਇਹ ਤਾਦਕ ਦੇ ਡਰ ਦੇ ਅਧੀਨ ਉਹਨਾਂ ਨੇ ਦੂਸਰੇ ਡਾਕੂਆਂ ਦੇ ਜੋ ਉਹਨਾਂ ਨੇ ਜਿੱਦ ਕੀਤੀ, ਸੋ ਉਹਨਾਂ ਜੈਦੇਵ ਜੀ ਦੇ ਦੋਨੋਂ ਹੱਥ ਪੈਰ ਵੱਢ ਕੇ ਪਹਾੜ ਦੀ ਇੱਕ ਕੰਧਰ ਵਿੱਚ ਭਗਤ ਜੀ ਨੂੰ ਸੁੱਟ ਦਿੱਤਾ ਕਿ ਇੱਥੇ ਆਪੇ ਹੀ ਇਸ ਨੂੰ ਜੰਗਲੀ ਜੀਵ ਖਾ ਜਾਣਗੇ। ਉਹਨਾਂ ਨੇ ਜੈਦੇਵ ਜੀ ਦੇ ਹੱਥ ਵੱਢ ਕੇ ਪਹਾੜ ਦੀ ਕੰਧਰ ਵਿੱਚ ਭਗਤ ਜੀ ਨੂੰ ਸੁੱਟ ਦਿੱਤਾ। ਭਗਤ ਜੈਦੇਵ ਜੀ ਪਰਮੇਸ਼ਰ ਦੀ ਇਸ ਖੇਡ ਵਿੱਚ ਰਤਾ ਭਰ ਵੀ ਡੋਲੇ ਨਾ, ਰਾਈ ਭਰ ਵੀ ਸਰੀਰਕ ਦੁੱਖ ਦਾ ਅਸਰ ਨਾ ਮੰਨਿਆ। ਪ੍ਰਭੂ ਕਿਰਪਾ ਦੇ ਨਾਲ ਇੱਕ ਦਿਨ ਕੁਝ ਸਮੇਂ ਪਿੱਛੋਂ ਰਾਜਾ ਸ਼ਿਕਾਰ ਖੇਡਦਾ ਖੇਡਦਾ ਉਸੇ ਥਾਂ ਤੇ ਪੁੱਜ ਗਿਆ ਜਿੱਥੇ ਭਗਤ ਜੈਦੇਵ ਜੀ ਪ੍ਰਭੂ ਰੰਗ ਵਿੱਚ ਮਸਤ ਪਏ ਹੋਏ ਸਨ। ਰਾਜੇ ਨੇ ਨਮਸਕਾਰ ਕੀਤੀ, ਜੈਦੇਵ ਜੀ ਤੋਂ ਹੱਥ ਪੈਰ ਕੱਟੇ ਜਾਣ ਦਾ ਕਾਰਨ ਪੁੱਛਿਆ, ਪਰ ਭਗਤ ਜੀ ਨੇ ਕਿਸੇ ਦੇ ਸਿਰ ਵੀ ਦੋਸ਼ ਨਾ ਮੜਿਆ, ਸਗੋਂ ਆਪਣੇ ਕਰਮਾਂ ਦਾ ਹੀ ਫਲ ਦੱਸਿਆ। ਰਾਜਾ ਦਿਆਲੂ ਸੁਭਾਅ ਦਾ ਸੀ, ਉਸ ਨੇ ਜੈਦੇਵ ਜੀ ਨੂੰ ਪਾਲਕੀ ਵਿੱਚ ਬਿਠਵਾ ਲਿਆ ਅਤੇ ਆਪਣੇ ਨਾਲ ਮਹਿਲਾਂ ਵਿੱਚ ਲੈ ਤੁਰਿਆ। ਸਮਾਂ ਪਾ ਕੇ ਰਾਜਾ ਜੈਦੇਵ ਜੀ ਦਾ ਬਹੁਤ ਸ਼ਰਧਾਲੂ ਹੋ ਗਿਆ। ਰਾਜੇ ਨੇ ਭਗਤ ਜੈਦੇਵ ਜੀ ਦਾ ਹੁਕਮ ਮੰਨ ਕੇ ਆਏ ਗਏ ਮਹਾਤਮਾਵਾਂ, ਅਭਿਆਗਤਾਂ, ਅਤਿਥੀਆਂ ਅਤੇ ਹੋਰ ਲੋੜਵੰਦਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਰਾਜਾ ਵੀ ਪ੍ਰਭੂ ਜੀ ਦੀ ਭਗਤੀ ਕਰਨ ਲੱਗ ਪਿਆ, ਜਿਸ ਕਾਰਨ ਰਾਜੇ ਦੀ ਕੀਰਤੀ ਬਹੁਤ ਵਧਣ ਲੱਗੀ। ਉਹਨਾਂ ਠੱਗਾਂ ਨੇ ਵੀ ਸੁਣਿਆ ਕਿ ਰਾਜਾ ਸੰਤ ਮਹਾਤਮਾ ਦੀ ਬਹੁਤ ਸੇਵਾ ਕਰਦਾ ਹੈ, ਜਿਨ੍ਹਾਂ ਡਾਕੂਆਂ ਨੇ ਭਗਤ ਜੈਦੇਵ ਜੀ ਨੂੰ ਲੁੱਟ ਕੇ ਉਹਨਾਂ ਦੇ ਹੱਥ ਪੈਰ ਵੱਢੇ ਸਨ। ਸੋ ਉਹਨਾਂ ਦੀ ਕੰਨੀ ਵੀ ਕਨਸੋ ਪਈ ਕਿ ਰਾਜਾ ਸੰਤਾਂ ਮਹਾਤਮਾਵਾਂ ਦੀ ਬਹੁਤ ਸੇਵਾ ਕਰਦਾ ਹੈ। ਸੋ ਲੋਭ ਵਸ ਹੋਏ ਉਹਨਾਂ ਡਾਕੂਆਂ ਨੇ ਵੀ ਮਹਾਤਮਾਵਾਂ ਵਾਲੇ ਅਭਿਆਗਤਾਂ ਵਾਲੇ ਵਸਤਰ ਪਹਿਨ ਲਏ ਅਤੇ ਰਾਜੇ ਦੇ ਦਰਬਾਰ ਪੁੱਜ ਗਏ। ਦਰਬਾਰ ਵਿੱਚ ਪੁੱਜਦਿਆਂ ਉਹਨਾਂ ਰਾਜੇ ਪਾਸ ਭਗਤ ਜੈਦੇਵ ਜੀ ਨੂੰ ਬੈਠਿਆਂ ਤੱਕ ਲਿਆ ਤੇ ਨਾਲ ਹੀ ਉਹਨਾਂ ਭਗਤ ਜੈਦੇਵ ਨੂੰ ਪਛਾਣ ਵੀ ਲਿਆ। ਭਗਤ ਜੈਦੇਵ ਜੀ ਨੇ ਵੀ ਪਛਾਣ ਲਿਆ ਕਿ ਉਹ ਹੀ ਡਾਕੂ ਹਨ ਜਿਨ੍ਹਾਂ ਨੇ ਮੇਰੇ ਹੱਥ ਪੈਰ ਵੱਢੇ ਸਨ। ਪਰ ਭਗਤ ਜੈਦੇਵ ਜੀ ਭਗਤ ਬਿਰਤੀ ਵਿੱਚ, ਪਰਮੇਸ਼ਰ ਦੇ ਪਿਆਰ ਵਿੱਚ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ ਵਾਲੀ ਬਿਰਤੀ ਭਗਤ ਜੀ ਨੂੰ ਤਾਂ ਪ੍ਰਾਪਤ ਹੋ ਚੁੱਕੀ ਸੀ। ਉਹਨਾਂ ਵੈਰ ਭਾਵ ਤਿਆਗ ਕੇ ਉਹਨਾਂ ਦੀ ਸੇਵਾ ਪਰਮ ਮਿੱਤਰਾਂ ਵਾਂਗੂ ਕਰਵਾਈ। ਜੈਦੇਵ ਜੀ ਨੇ ਰਾਜੇ ਨੂੰ ਆਖਿਆ ਕਿ ਪ੍ਰਤਾਪੀ ਮਹਾਤਮਾ ਹਨ। ਜੈਦੇਵ ਜੀ ਨੇ ਰਾਜੇ ਨੂੰ ਵੀ ਆਖਿਆ ਉਹਨਾਂ ਡਾਕੂਆਂ ਦੇ ਪ੍ਰਥਾਏ ਕਿ ਬਹੁਤ ਪ੍ਰਤਾਪੀ ਮਹਾਤਮਾ ਹਨ, ਜਿਸ ਕਾਰਨ ਰਾਜੇ ਨੇ ਉਹਨਾਂ ਦੀ ਉਚੇਚੀ ਸੇਵਾ ਕੀਤੀ। ਪਰ ਉਧਰ ਡਾਕੂਆਂ ਨੂੰ ਅੰਦਰੋਂ ਅੰਦਰ ਆਪਣੇ ਕੀਤੇ ਪਾਪ ਦਾ ਸੰਸਾ ਖਾਈ ਜਾਵੇ ਕਿ ਜੈਦੇਵ ਨੇ ਸਾਨੂੰ ਪਛਾਣ ਲਿਆ ਹੈ ਔਰ ਇਹ ਸਾਡੀ ਸੇਵਾ ਵੀ ਬੜੀ ਉਚੇਚੀ ਕਰਵਾ ਰਿਹਾ ਹੈ, ਹੁਣ ਸਾਨੂੰ ਜ਼ਰੂਰ ਕਿਸੇ ਨਾ ਕਿਸੇ ਢੰਗ ਨਾਲ ਕੈਦ ਵਿੱਚ ਫਸਾ ਦੇਣਗੇ। ਇਸ ਕਾਰਨ ਉਹ ਹਰ ਰੋਜ਼ ਛੁੱਟੀ ਮੰਗਣ, ਪਰ ਜੈਦੇਵ ਜੀ ਤੇ ਰਾਜਾ ਉਹਨਾਂ ਨੂੰ ਛੁੱਟੀ ਨਾ ਦੇਵੇ। ਠੱਗਾਂ ਨੇ ਅੰਤ ਇੱਕ ਦਿਨ ਬਹੁਤ ਖਹਿੜਾ ਕੀਤਾ। ਰਾਜਾ ਅਤੇ ਭਗਤ ਜੈਦੇਵ ਜੀ ਨੇ ਬੇਅੰਤ ਪਦਾਰਥ, ਹੀਰੇ ਮੋਤੀ, ਵਸਤਰ, ਧਨ ਦੌਲਤ ਦੀਆਂ ਖੱਚਰਾਂ ਲੱਦ ਕੇ ਤੇ ਨਾਲ ਰਾਖੀ ਵਾਸਤੇ ਸਿਪਾਹੀ ਦੇ ਕੇ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਵਿਦਾਇਗੀ ਦੇ ਦਿੱਤੀ। ਰਸਤੇ ਵਿੱਚ ਸਿਪਾਹੀਆਂ ਨੇ ਉਹਨਾਂ ਸਾਧੂਆਂ ਦੇ ਭੇਖ ਵਿੱਚ ਡਾਕੂਆਂ ਪਾਸੋਂ ਪੁੱਛਿਆ ਕਿ ਤੁਹਾਡਾ ਭਗਤ ਜੈਦੇਵ ਜੀ ਨੇ ਬਹੁਤ ਸਤਿਕਾਰ ਕੀਤਾ, ਇਹਦਾ ਕਾਰਨ ਕੀ ਹੈ? ਠੱਗਾਂ ਦਾ ਮਨ ਤਾਂ ਕਠੋਰ ਹੀ ਸੀ, ਉਹਨਾਂ ਆਪਣਾ ਔਗਣ ਪ੍ਰਗਟ ਕਰਨ ਦੀ ਥਾਂ ਉਲਟੀ ਮਨ ਘੜਤ ਕਹਾਣੀ ਸੁਣਾ ਦਿੱਤੀ ਕਿ ਇੱਕ ਦਿਆਲੂ ਰਾਜਾ ਸਾਡਾ ਸੇਵਕ ਸੀ, ਇਹ ਜੈਦੇਵ ਉਸਦਾ ਨੌਕਰ ਸੀ। ਇਸ ਨੇ ਬਹੁਤ ਕੁਕਰਮ ਕੀਤੇ ਜਿਨ੍ਹਾਂ ਦਾ ਵਰਣਨ ਕਰਨਾ ਔਖਾ ਹੈ, ਜਿਨ੍ਹਾਂ ਕੁਕਰਮਾਂ ਦੇ ਫਲ ਸਰੂਪ ਜੈਦੇਵ ਦੇ ਹੱਥ ਪੈਰ ਵੱਢ ਕੇ ਜੰਗਲ ਵਿੱਚ ਸੁੱਟ ਦਿੱਤੇ ਜਾਣ ਦੀ ਸਜ਼ਾ ਰਾਜੇ ਵੱਲੋਂ ਸੁਣਾਈ ਗਈ ਸੀ। ਸੋ ਜੈਦੇਵ ਨੇ ਆਪਣਾ ਭੇਤ ਲੁਕਾਈ ਰੱਖਣ ਵਾਸਤੇ ਸਾਡੀ ਸੇਵਾ ਕੀਤੀ ਹੈ ਤਾਂ ਜੋ ਇਸ ਰਾਜੇ ਨੂੰ ਜੈਦੇਵ ਦੇ ਪਿਛੋਕੜ ਦੇ ਸੰਬੰਧ ਵਿੱਚ ਪਤਾ ਨਾ ਲੱਗ ਜਾਵੇ। ਉਹਨਾਂ ਦੁਸ਼ਟਾਂ ਵੱਲੋਂ ਜਦੋਂ ਅਜਿਹੀ ਮਨ ਘੜਤ ਵਾਰਤਾ ਸੁਣਾਈ ਗਈ ਤਾਂ ਤੁਰੰਤ ਧਰਤੀ ਕੰਬ ਕੇ ਫਟ ਗਈ ਅਤੇ ਦੁਸ਼ਟ ਪੁਰਸ਼ ਧਰਤੀ ਵਿੱਚ ਹੀ ਗਰਕ ਹੋ ਗਏ। ਇਸ ਘਟਨਾ ਨੂੰ ਵੇਖ ਕੇ ਸਿਪਾਹੀ ਬਹੁਤ ਹੈਰਾਨ ਹੋਏ। ਵਾਪਸ ਮੁੜ ਕੇ ਉਹਨਾਂ ਨੇ ਰਾਜੇ ਨੂੰ ਉਹਨਾਂ ਸਾਧੂਆਂ ਦੇ ਗਰਕ ਹੋ ਜਾਣ ਦੀ ਸਾਰੀ ਵਿਥਿਆ ਸੁਣਾਉਣਾ ਕੀਤੀ ਅਤੇ ਧਨ ਆਦਿਕ ਜੋ ਰਾਜੇ ਨੇ ਉਹਨਾਂ ਡਾਕੂਆਂ ਨੂੰ ਦਿੱਤਾ ਸੀ ਉਹ ਵਾਪਸ ਲਿਆ ਕੇ ਰਾਜੇ ਨੂੰ ਸੌਂਪ ਦਿੱਤਾ। ਜਦੋਂ ਭਗਤ ਜੈਦੇਵ ਜੀ ਨੂੰ ਰਾਜੇ ਪਾਸੋਂ ਉਹਨਾਂ ਦੇ ਗਰਕ ਹੋ ਜਾਣ ਦਾ ਪਤਾ ਲੱਗਾ ਤਾਂ ਔਖੇ ਔਖੇ ਸਾਹ ਲੈਂਦੇ ਹਾਏ ਹਾਏ ਕਰਦੇ ਆਪਣੇ ਟੁੰਡਾਂ ਨੂੰ ਧਰਤੀ ਤੇ ਮਾਰਨ ਲੱਗੇ, ਕਿਉਂਕਿ ਭਗਤ ਜੀ ਨਹੀਂ ਸਨ ਚਾਹੁੰਦੇ ਕਿ ਇਹ ਦੁਸ਼ਟ ਬੰਦੇ ਇਸ ਨਿੰਦਿਆ ਦੇ ਭਾਪ ਨੂੰ ਆਪਣੇ ਸਿਰ ਲੈ ਕੇ ਮਰਨ। ਸਗੋਂ ਭਗਤ ਜੀ ਦਾ ਤਾਂ ਬਹੁਤਾ ਧੰਨ ਦੇ ਕੇ ਉਹਨਾਂ ਦੀ ਮਾਇਆ ਨਾਲ ਤ੍ਰਿਪਤੀ ਕਰਵਾਉਣ ਅਤੇ ਅੱਗੋਂ ਲੋਕਾਂ ਨੂੰ ਲੁੱਟ ਮਾਰਨ ਵਾਲੇ ਭੈੜੇ ਸੁਭਾਅ ਨੂੰ ਬਦਲਣ ਦਾ ਵਿਚਾਰ ਸੀ, ਪਰ ਖੋਟੇ ਭਾਗਾਂ ਕਾਰਨ ਇਹਨਾਂ ਚੰਡਾਲਾਂ ਦਾ ਮਨ ਭਗਤ ਜੀ ਦੀ ਸੰਗਤ ਕਰਕੇ ਵੀ ਨਾ ਬਦਲਿਆ। ਜਦੋਂ ਭਗਤ ਜੈਦੇਵ ਜੀ ਆਪਣੇ ਟੁੰਡੇ ਹੱਥ ਧਰਤੀ ਉੱਪਰ ਮਾਰ ਕੇ ਹਾਏ ਹਾਏ ਕਰ ਰਹੇ ਸਨ ਤਦ ਜੈਦੇਵ ਦੇ ਇਹ ਹੱਥ ਪਰਮੇਸ਼ਰ ਨੇ ਮਿਹਰ ਕਰਕੇ ਪਹਿਲਾਂ ਵਾਂਗੂ ਸਾਬਤ ਕਰ ਦਿੱਤੇ। ਇਸ ਕੌਤਕ ਨੂੰ ਵੇਖ ਕੇ ਰਾਜਾ ਪਰਜਾ ਮੰਤਰੀ ਤੇ ਸਾਰੇ ਹਾਜ਼ਰ ਉੱਥੇ ਬਹੁਤ ਹੈਰਾਨ ਹੋਏ। ਰਾਜਾ ਨੇ ਇਸ ਘਟਨਾ ਦੇ ਭੇਦ ਨੂੰ ਪ੍ਰਗਟ ਕਰਨ ਵਾਸਤੇ ਭਗਤ ਜੀ ਪਾਸ ਬੇਨਤੀ ਕੀਤੀ ਕਿ ਅਸਲ ਵਿੱਚ ਸਾਡਾ ਸ਼ੰਕਾ ਨਿਵਰਤ ਕਰੋ, ਇਹ ਸਾਰੀ ਵਿਥਿਆ ਹੈ ਕੀ। ਤੋ ਜੈਦੇਵ ਜੀ ਨੇ ਠੱਗਾਂ ਨਾਲ ਵਾਪਰੀ ਪੁਰਾਣੀ ਸਾਰੀ ਘਟਨਾ ਸਪਸ਼ਟ ਸ਼ਬਦਾਂ ਵਿੱਚ ਸੁਣਾ ਦਿੱਤੀ ਕਿ ਇਹਨਾਂ ਗਰਕ ਹੋ ਜਾਣ ਵਾਲੇ ਠੱਗਾਂ ਨੇ ਮਾਇਆ ਦੇ ਲਾਲਚ ਵਿੱਚ ਮੇਰੇ ਹੱਥ ਵੱਢੇ ਸਨ ਅਤੇ ਮੈਨੂੰ ਪਹਾੜ ਦੀ ਕੁੰਦਰ ਵਿੱਚ ਸੁੱਟਿਆ ਸੀ। ਰਾਜੇ ਦਾ ਸੰਸਾ ਨਿਵਰਤ ਕਰਨ ਵਾਸਤੇ ਭਗਤ ਜੀ ਨੇ ਆਖਿਆ ਕਿ ਹੇ ਰਾਜਨ, ਇਹਨਾਂ ਪੁਰਸ਼ਾਂ ਦੇ ਧਰਤੀ ਵਿੱਚ ਗਰਕ ਹੋਣ ਦਾ ਮੈਨੂੰ ਬਹੁਤ ਦੁੱਖ ਹੋਇਆ। ਜੇਕਰ ਉਹ ਪੁਰਸ਼ ਬੇਦੋਸ਼ ਨੂੰ ਦੋਸ਼ ਲਾਉਣ ਦਾ ਪਾਪ ਨਾ ਕਰਦੇ, ਕਿਉਂਕਿ ਨਿੰਦਿਆ ਰੂਪੀ ਪਾਪ ਧਰਤੀ ਦੇ ਭਾਰ ਨਾਲੋਂ ਵੀ ਕਈ ਗੁਣਾ ਭਾਰਾ ਹੈ, ਇਸ ਘੋਰ ਪਾਪ ਨੂੰ ਆਪਣੇ ਨਾਲ ਲੈ ਕੇ ਹੀ ਧਰਤੀ ਵਿੱਚ ਗਰਕ ਹੋ ਗਏ। ਮੇਰੀ ਹਾਰਦਿਕ ਮਨੋ ਉਪਜੀ ਪਿਆਰ ਭਰੀ ਸ਼ੁਭ ਭਾਵਨਾ ਸ਼ੁਭ ਇੱਛਾ ਸੀ ਕਿ ਇਹ ਠੱਗ ਇਸ ਮਨੁੱਖਾ ਜਨਮ ਵਿੱਚ ਆਪਣੇ ਕੀਤੇ ਅਪਰਾਧਾਂ ਦਾ ਪਸ਼ਚਾਤਾਪ ਕਰਕੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਵਿੱਚ ਜੁਟ ਜਾਣ, ਇਹਨਾਂ ਦੀ ਦੁਨਿਆਵੀ ਪੱਖੋਂ ਮਾਇਆ ਵਾਲੇ ਪਾਸਿਓਂ ਤ੍ਰਿਪਤੀ ਹੋ ਜਾਵੇ, ਲੋਕਾਂ ਦੇ ਨਾਲ ਇਹ ਧੱਕਾ ਕਰਨਾ ਬੰਦ ਕਰ ਦੇਣ ਤੇ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋ ਕੇ ਆਪਣੇ ਕੀਤੇ ਪਾਪਾਂ ਦਾ ਪਸ਼ਚਾਤਾਪ ਕਰ ਲੈਣ ਤੇ ਇਹਨਾਂ ਦਾ ਵੀ ਅੱਗਾ ਸੌਰ ਜਾਵੇ। ਧਨ ਇਸ ਵਾਸਤੇ ਦਿੱਤਾ ਸੀ ਕਿ ਉਹ ਪਾਪਾਂ ਦੁਆਰਾ ਧਨ ਇਕੱਠਾ ਨਾ ਕਰਨ, ਪਰ ਮੰਦੇ ਭਾਗਾਂ ਕਾਰਨ ਸਰੀਰ ਵੀ ਨਸ਼ਟ ਹੋ ਗਏ ਤੇ ਧਨ ਤੋਂ ਵੀ ਵਾਂਝੇ ਰਹਿ ਗਏ ਤੇ ਜੋ ਉਹਨਾਂ ਪਾਪ ਕੀਤੇ ਉਹ ਉਹਨਾਂ ਦੀ ਆਤਮਾ ਦੇ ਨਾਲ ਚਲੇ ਗਏ। ਇਸ ਸਾਰੀ ਘਟਨਾ ਦਾ ਮੇਰੇ ਮਨ ਤੇ ਬਹੁਤ ਦੁੱਖ ਹੋਇਆ ਹੈ, ਇਸੇ ਕਾਰਨ ਮੈਂ ਆਪਣੇ ਟੁੰਡ ਧਰਤੀ ਤੇ ਮਾਰ ਮਾਰ ਕੇ ਰੋਇਆ ਹਾਂ, ਪਰ ਪ੍ਰਭੂ ਜੀ ਨੇ ਮਿਹਰ ਕਰਕੇ ਮੇਰੇ ਕੱਟੇ ਹੋਏ ਹੱਥ ਮੁੜ ਸਾਬਤ ਕਰ ਦਿੱਤੇ ਹਨ। ਇਹ ਸਾਰੀ ਵਾਰਤਾ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ ਅਤੇ ਭਗਤ ਜੀ ਦਾ ਹੋਰ ਵੀ ਵਧੇਰੇ ਸ਼ਰਧਾਲੂ ਬਣ ਗਿਆ। ਰਾਜਾ ਭਗਤ ਜੈਦੇਵ ਜੀ ਦੇ ਇਸ ਵਤੀਰੇ ਤੋਂ ਬਹੁਤ ਖਿੱਚਿਆ ਗਿਆ ਕਿ ਮਹਾਂਪੁਰਸ਼ ਧੰਨ ਹਨ ਜਿਹੜੇ ਭੈੜਾ ਵਰਤਾਓ ਕਰਨ ਵਾਲੇ ਦੇ ਵੀ ਔਗਣਾਂ ਨੂੰ ਚਿਤਾਰਦੇ ਨਹੀਂ, ਸਗੋਂ ਉਨ੍ਹਾਂ ਲਈ ਵੀ ਉਪਕਾਰ ਕਰਨ ਵਾਸਤੇ ਤਤਪਰ ਰਹਿੰਦੇ ਹਨ। ਰਾਜੇ ਨੇ ਬੇਨਤੀ ਕੀਤੀ ਕਿ ਭਗਤ ਜੀ ਹੁਣ ਤੁਸੀਂ ਸਾਡੇ ਪਾਸ ਹੀ ਰਹਿਣ ਦੀ ਕਿਰਪਾਲਤਾ ਕਰੋ। ਭਗਤ ਜੀ ਨੇ ਬੇਨਤੀ ਪ੍ਰਵਾਨ ਕਰ ਲਈ। ਰਾਜੇ ਨੇ ਆਪਣੇ ਸੇਵਕਾਂ ਨੂੰ ਕਿੰਦੂ ਬਲ ਭਾਵ ਕਿੰਦੂਲੀ ਨਗਰ ਭੇਜਿਆ ਅਤੇ ਜੈਦੇਵ ਜੀ ਦੀ ਪਤਨੀ ਨੂੰ ਬੜੇ ਸਤਿਕਾਰ ਸਹਿਤ ਪਾਲਕੀ ਵਿੱਚ ਬਿਠਾ ਕੇ ਲੈ ਆਂਦਾ। ਰਾਣੀ ਨੇ ਆਪਣੀਆਂ ਗੋਲੀਆਂ ਸਮੇਤ ਅੱਗੇ ਜਾ ਕੇ ਸਤਿਕਾਰ ਨਾਲ ਭਗਤ ਜੈਦੇਵ ਜੀ ਦੀ ਪਤਨੀ ਦੀ ਵੀ ਆਓ ਭਗਤ ਕੀਤੀ ਅਤੇ ਭਗਤ ਜੀ ਦੀ ਰਹਿਸ਼ ਦਾ ਵਧੀਆ ਪ੍ਰਬੰਧ ਕਰ ਦਿੱਤਾ। ਰਾਜੇ ਦਾ ਭਰਾ ਜਿਹੜਾ ਆਨਪੁਰ ਇਲਾਕੇ ਦਾ ਰਾਜਾ ਸੀ ਸਵਰਗਵਾਸ ਹੋ ਗਿਆ। ਉਸ ਦੀ ਚਿਤਾ ਵਿੱਚ ਰਾਣੀਆਂ ਦੇ ਜਲ ਮਰਨ, ਮਹਿਲਾਂ ਤੋਂ ਛਾਲ ਮਾਰਨ, ਆਪਣੇ ਛੁਰੇ ਮਾਰ ਕੇ ਮਰ ਜਾਣ ਦੀਆਂ ਸੂਚਨਾਵਾਂ ਇੱਕ ਸੇਵਕ ਪਾਸੋਂ ਰਾਜਾ ਅਤੇ ਰਾਣੀ ਨੇ ਸੁਣੀਆਂ। ਰਾਣੀ ਇਹ ਸਾਰੀ ਗੱਲ ਸੁਣ ਕੇ ਮੂਰਛਿਤ ਹੋ ਗਈ। ਭਗਤ ਜੀ ਦੀ ਪਤਨੀ ਨੇ ਮੂੰਹ ਵਿੱਚ ਜਲ ਪਾਇਆ ਅਤੇ ਸਾਵਧਾਨ ਕੀਤਾ। ਰਾਜਾ ਰਾਣੀ ਦੋਵੇਂ ਆਖਣ ਲੱਗੇ ਕਿ ਰਾਣੀਆਂ ਧੰਨ ਹਨ ਜਿਨ੍ਹਾਂ ਨੇ ਚਿਤਾ ਵਿੱਚ ਜਲ ਮਰ ਕੇ ਸੱਚੀ ਪ੍ਰੀਤ ਨਿਭਾਈ ਹੈ, ਪਰ ਭਗਤ ਜੀ ਦੀ ਪਤਨੀ ਨੇ ਅਸਲੀਅਤ ਉਘਾੜਦਿਆਂ ਆਖਿਆ ਕਿ ਰਾਜਾ ਜੀ, ਰਾਣੀਆਂ ਤੁਹਾਡੇ ਭਰਾ ਦੀ ਚਿਤਾ ਵਿੱਚ ਪ੍ਰੀਤ ਕਰਕੇ ਨਹੀਂ ਸਗੋਂ ਹੱਠ ਕਰਕੇ ਮਰੀਆਂ ਹਨ, ਇਹ ਅਗਿਆਨਤਾ ਹੈ। ਅਸਲ ਪਤੀਵਰ ਤਾਂ ਉਹ ਹੈ ਜਿਹੜੀ ਪਤੀ ਦੀ ਮ੍ਰਿਤੂ ਸੁਣਦੇ ਸਾਰ ਪਿਆਰ ਵਸ ਹੋਈ ਪ੍ਰਾਣਾਂ ਦਾ ਤਿਆਗ ਕਰ ਦੇਵੇ, ਨਾ ਕਿ ਚਿਤਾ ਦੇ ਵਿੱਚ ਹੱਠ ਨਾਲ ਸੜ ਮਰੇ। ਰਾਣੀ ਨੇ ਭਗਤ ਜੀ ਦੀ ਪਤਨੀ ਦੇ ਵਿਚਾਰਾਂ ਨੂੰ ਸੁਣ ਕੇ ਮਨ ਵਿੱਚ ਥੋੜਾ ਬੁਰਾ ਮਨਾਇਆ ਅਤੇ ਭਗਤ ਜੀ ਦੀ ਪਤਨੀ ਦੀ ਪ੍ਰੀਖਿਆ ਲੈਣ ਵਾਸਤੇ ਰਾਜੇ ਨਾਲ ਸਲਾਹ ਕੀਤੀ। ਰਾਜੇ ਨੇ ਆਖਿਆ, ਤੂੰ ਇਵੇਂ ਕਰਕੇ ਕੀਤੀ ਸੇਵਾ ਵਿਅਰਥ ਗਵਾ ਲੈਣੀ ਹੈ, ਸੋ ਇਸ ਕਰਕੇ ਆਪਣੇ ਇਸ ਖਿਆਲ ਦਾ ਤਿਆਗ ਕਰ ਦੇ। ਪਰ ਮਨ ਦੀ ਖੋਟੀ ਰਾਣੀ ਨੇ ਰਾਜਾ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਇੱਕ ਦਿਨ ਸਵੇਰ ਵੇਲੇ ਜਦੋਂ ਰਾਜਾ ਜੀ ਅਤੇ ਭਗਤ ਜੀ ਸੈਰ ਨੂੰ ਗਏ ਹੋਏ ਸਨ ਤਦ ਉਸ ਰਾਣੀ ਨੇ ਇੱਕ ਨੌਕਰਾਣੀ ਪਾਸੋਂ ਭਗਤ ਜੀ ਦੀ ਪਤਨੀ ਨੂੰ ਝੂਠੀ ਖਬਰ ਪਹੁੰਚਾ ਦਿੱਤੀ ਕਿ ਭਗਤ ਜੈਦੇਵ ਜੀ ਸਵਰਗਵਾਸ ਹੋ ਗਏ ਹਨ। ਰਾਣੀ ਅਤੇ ਗਵਾਂਢਣਾਂ ਇਕੱਠੀਆਂ ਹੋ ਕੇ ਰੋਣ ਲੱਗ ਪਈਆਂ, ਪਰ ਭਗਤ ਜੀ ਦੀ ਪਤਨੀ ਹੱਸ ਕੇ ਬੋਲੀ ਕਿ ਭਗਤ ਜੀ ਤਾਂ ਬਾਗ ਵਿਚ ਸੈਰ ਕਰ ਰਹੇ ਨੇ, ਤੁਸੀਂ ਐਵੇਂ ਝੂਠ ਬੋਲ ਰਹੀਆਂ। ਜਦੋਂ ਸਵਾਮੀ ਜੀ ਨੇ ਪ੍ਰਭੂ ਜੀ ਦੇ ਦੇਸ਼ ਪਧਾਰਨਾ ਹੈ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਜਾਣਾ। ਉਪਰੋਕਤ ਵਿਚਾਰਾਂ ਨੂੰ ਸੁਣ ਕੇ ਰਾਣੀ ਅਤੇ ਗਵਾਂਢਣਾਂ ਬਹੁਤ ਸ਼ਰਮਿੰਦੀਆਂ ਹੋਈਆਂ। ਜਦੋਂ ਕੁਝ ਸਮਾਂ ਹੋਰ ਲੰਘਿਆ ਤਾਂ ਦੁਬਾਰਾ ਰਾਣੀ ਨੇ ਭਗਤ ਜੈਦੇਵ ਜੀ ਦੇ ਸਵਰਗ ਪਾਸ ਹੋ ਜਾਣ ਦੀ ਅਫਵਾਹ ਫੈਲਾ ਦਿੱਤੀ, ਪਰੰਤੂ ਭਗਤ ਜੀ ਦੀ ਪਤਨੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਭਗਤ ਜੀ ਅਨੰਤ ਪੂਰਵਕ ਸਨ, ਕਿਉਂਕਿ ਰਾਣੀ ਬਾਰ ਬਾਰ ਅਫਵਾਹ ਫੈਲਾ ਕੇ ਭਗਤ ਜੀ ਦੀ ਪਤਨੀ ਦੀ ਪ੍ਰੀਖਿਆ ਲੈਣੀ ਚਾਹੁੰਦੀ ਸੀ। ਸੋ ਭਗਤ ਜੀ ਦੀ ਪਤਨੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ, ਸੋ ਇਸ ਕਰਕੇ ਭਗਤ ਜੀ ਦੀ ਪਤਨੀ ਨੇ ਸਰੀਰ ਤਿਆਗ ਦਿੱਤਾ। ਜਦੋਂ ਰਾਣੀ ਨੇ ਵੇਖਿਆ ਤਾਂ ਡਰਦੀ ਕੰਬਣ ਲੱਗੀ, ਰੰਗ ਪੀਲਾ ਹੋ ਗਿਆ, ਚਿੰਤਾਤੁਰ ਹੋ ਗਈ ਕਿ ਹੁਣ ਮੈਂ ਰਾਜਾ ਜੀ ਨੂੰ ਜਵਾਬ ਕੀ ਦੇਵਾਂਗੀ। ਜਦੋਂ ਰਾਜੇ ਨੂੰ ਇਸ ਅਫਸੋਸਨਾਕ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਆਪਣਾ ਸਿਰ ਧਰਤੀ ਤੇ ਪਟਕਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਸਾਰੀ ਸੇਵਾ ਤੇਰੀ ਇਸ ਮੂਰਖਤਾ ਕਾਰਨ ਵਿਅਰਥ ਚਲੇ ਗਈ, ਅਤੇ ਮਨ ਵਿਚ ਵਿਚਾਰਨ ਲੱਗਾ ਕਿ ਜੇਕਰ ਰਾਣੀ ਨੂੰ ਮਾਰਾਂ ਤਾਂ ਪਾਪ ਲੱਗੇਗਾ, ਤੇ ਪਰ ਉਧਰ ਭਗਤ ਜੈਦੇਵ ਜੀ ਨੂੰ ਵੀ ਮੈਂ ਕੀ ਮੂੰਹ ਦਿਖਾਵਾਂਗਾ ਕਿ ਮੇਰੀ ਰਾਣੀ ਨੇ ਕੀ ਇਹ ਮੂਰਖਤਾ ਕੀਤੀ ਹੈ। ਰਾਜੇ ਨੇ ਚਿਖਾ ਚਿਣ ਕੇ ਆਪ ਜਲ ਮਰਨ ਦੀ ਤਿਆਰੀ ਕਰ ਲਈ। ਜਦ ਭਗਤ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਆਖਿਆ ਕਿ ਰਾਜਨ, ਜੰਮਣ ਮਰਨਾ ਸੰਸਾਰ ਦੀ ਰੀਤ ਹੈ, ਤੁਸੀਂ ਤਾਂ ਗਿਆਨਵਾਨ ਪੁਰਖ ਹੋ, ਅਜਿਹਾ ਕਰਨਾ ਤੁਹਾਨੂੰ ਸ਼ੋਭਦਾ ਨਹੀਂ। ਕਾਫੀ ਸਮਝਾਉਣ ਦੇ ਬਾਵਜੂਦ ਰਾਜੇ ਨੇ ਜਲ ਕੇ ਮਰਨ ਦਾ ਇਰਾਦਾ ਤਿਆਗ ਦਿੱਤਾ। ਪਰ ਭਗਤ ਜੀ ਨੇ ਪ੍ਰਭੂ ਜੀ ਦੇ ਚਰਨਾਂ ਵਿਚ ਸੁਰਤ ਜੋੜ ਕੇ ਹਰੀ ਕੀਰਤਨ ਆਰੰਭ ਕਰ ਦਿੱਤਾ। ਥੋੜੇ ਸਮੇਂ ਪਿੱਛੋਂ ਭਗਤ ਜੀ ਦੀ ਸੁਪਤਨੀ ਉੱਠ ਕੇ ਬੈਠ ਗਈ ਅਤੇ ਪ੍ਰਭੂ ਜੀ ਦੀ ਕੀਰਤੀ ਵਿਚ ਭਗਤ ਜੈਦੇਵ ਜੀ ਦਾ ਸਾਥ ਦੇਣ ਲੱਗੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਨਾ, ਮ੍ਰਿਤ ਕਉ ਜੀ ਵਾਲਨ ਹਾਰ। ਪਰਮੇਸ਼ਰ ਦੇ ਲਈ ਮਰੇ ਹੋਏ ਨੂੰ ਜਿਉਣਾ ਕਰਨਾ ਬਹੁਤ ਔਖੀ ਖੇਡ ਨਹੀਂ, ਇਹ ਪਰਮੇਸ਼ਰ ਦਾ ਬਹੁਤ ਸੌਖਾ ਕਾਰਜ ਹੈ। ਭਗਤ ਵਸ਼ਲ ਸਰਬ ਵਿਆਪਕ ਪ੍ਰਭੂ ਜੀ ਭਗਤ ਜੀ ਦੀ ਪ੍ਰੇਮਾ ਭਗਤੀ ਤੇ ਪ੍ਰਸੰਨ ਹੋਏ ਅਤੇ ਉਹਨਾਂ ਨੇ ਇਹ ਸਾਰੀ ਖੇਡ ਵਰਤਾਈ। ਭਗਤ ਜੀ ਅਤੇ ਉਹਨਾਂ ਦੀ ਉਪਮਾ ਬਹੁਤ ਵੱਧ ਗਈ, ਪਰ ਰਾਜਾ ਸ਼ਰਮਿੰਦਗੀ ਦਾ ਮਾਰਿਆ ਅੱਖ ਨਾ ਚੁੱਕੇ। ਕਾਫੀ ਸਮਾਂ ਭਗਤ ਜੀ ਨੇ ਰਾਜੇ ਨੂੰ ਪਹਿਲਾਂ ਵਾਲੀ ਪਿਆਰ ਅਵਸਥਾ ਵਿਚ ਲਿਆਉਣ ਦਾ ਉਪਰਾਲਾ ਕੀਤਾ, ਪਰ ਰਾਜਾ ਰਾਣੀ ਵੱਲੋਂ ਹੋਈ ਭੁੱਲ ਕਾਰਨ ਨਿੰਮੋ ਝੂਣਾ ਹੋ ਕੇ ਸ਼ਰਮਸਾਰ ਹੀ ਰਹਿੰਦਾ ਰਿਹਾ। ਅਖੀਰ ਭਗਤ ਜੀ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਨਗਰ ਕੇਂਦਲੀ ਜਾਣ ਦਾ ਮਨ ਬਣਾ ਲਿਆ ਅਤੇ ਉਥੇ ਚਲੇ ਗਏ। ਬਾਕੀ ਸਮਾਂ ਪ੍ਰਭੂ ਭਗਤੀ ਵਿਚ ਲੀਨ ਇਨ੍ਹਾਂ ਨੇ ਉਥੇ ਹੀ ਬਤੀਤ ਕੀਤਾ। ਅਨੇਕਾਂ ਪੁਰਖਾਂ ਨੇ ਉਨ੍ਹਾਂ ਦੀ ਸੰਗਤ ਤੋਂ ਲਾਭ ਉਠਾਇਆ।